ਠੀਕ ਹੈ ਜੀ। ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ਼ ਸਮਾਨ ਆਤਮਵੰਤ ਗਿਆਨ।
ਸਾਧ ਅਜਗਰ, ਅਜਗਰ ਕੌਣ ਹੈ? ਅਜਗਰ ਫੇਰ ਮਨ ਨੂੰ ਕਹਿਤਾ, ਅਜਗਰ ਇਹ ਭਾਰਾ ਸਭ ਹੁੰਦਾ ਅਜਗਰ।
ਹਾਂਜੀ
ਦੇਖੋ ਇੱਥੇ ਅਜਗਰ ਕਹਿਤਾ, ਉਹਦੇ ਫੇਸ ਨਾਲ ਕਿਹਾ ਹੋਇਆ ਸੀ।
ਠੀਕ ਹੈ ਜੀ।
ਅਜਗਰ ਉਹ ਹੁੰਦਾ ਜਿਹੜਾ ਇੰਨਾ ਭਾਰਾ ਹੋ ਜਾਵੇ ਜਿਹਦੇ ਹਿੱਲ ਬਣਾ ਹੋਵੇ,
ਹਾਂਜੀ
ਬਹੁਤ ਹੌਲੀ ਚੱਲਦਾ ਹੋਵੇ। ਸਾਧ ਅਜਗਰ
ਜਿਨ ਕੀਆ ਉਨਮਾਨ,
ਕੀਆ ਉਨਮਾਨ ਅਜਗਰ ਮਨ ਨੂੰ ਸਾਧ ਕੇ ਉਨਮਾਨ ਕਰ ਲਿਆ। ਹਾਂ ਉਹਨੇ ਆਪਣੀ ਭੁੱਖ ਬਦਲ ਲਈ। ਅੱਗ ਜਿਹੜੀ ਸੀ ਨਾ ਉਹਦੇ ਭਸਮ ਕਰਨ ਦੀ ਸ਼ਕਤੀ ਸੀ, ਜਿਹੜੀ ਉਹਦੀ ਭੁੱਖ ਸੀ ਨਾ ਭੁੱਖ,
ਹਾਂਜੀ
ਭੁੱਖ ਹਟ ਗਈ ਉਹਦੀ, ਤ੍ਰਿਸ਼ਨਾ ਬੁਝ ਗਈ। ਉਨਮਾਨ ਅੰਦਰ ਨੂੰ ਅੰਦਰ ਅੰਦਰ ਧਿਆਨ ਹੋ ਗਿਆ। ਅੱਜ ਕੱਲ ਦੇ ਅੰਦਰ ਕਹਿੰਦੇ ਇੰਨੀ ਭੁੱਖ ਹੁੰਦੀ ਆ ਉਹ ਬਾਹਰ ਝਾਕਦਾ ਰਹਿੰਦਾ ਮੈਨੂੰ ਕੀ ਖਾਣ ਦਾ, ਧਿਆਨ ਹੁੰਦਾ ਅੰਦਰ ਦੀ ਭੁੱਖ ਉਹਦੀ ਅਸ਼ਾਂਤ ਕਰਦੀ ਰਹਿੰਦੀ ਉਹਨੂੰ। ਇਹਨਾਂ ਮਨ ਨੂੰ ਮਾਇਆ ਦੀ ਭੁੱਖ ਅਸ਼ਾਂਤ ਕਰੀ ਰੱਖਦੀ ਹੈ, ਹਰ ਵਕਤ ਬਾਹਰ ਧਿਆਨ ਲੈਂਦਾ ਹੈ। ਉਹ ਤੇ ਚਾਹੇ ਹਿੱਲ ਨਹੀਂ ਹੁੰਦਾ ਪਰ ਧਿਆਨ ਦਾ ਬਾਹਰ ਹੁੰਦਾ, ਮੇਰੇ ਕੋਈ ਚੀਜ਼ ਨੇੜੇ ਆਵੇ ਤਾਂ ਮੈਨੂੰ ਖਾਵੋ। ਇਹ ਜਿਹੜੇ ਬਗਲੇ ਹੁੰਦੇ ਨੇ, ਸਮਾਦ ਲਾਉਣੇ ਵਾਲੇ ਹੁੰਦੇ ਨੇ, ਇਹਨਾਂ ਨੂੰ ਅੱਜ ਕਰ ਉਹ ਕਹੀ ਹੋਈ ਹੈ ਕਿ ਭੱਜਦੇ ਤਾਂ ਹੈ ਨੀ, ਇਹ ਭੱਜ ਕੇ ਕਿਸੇ ਚੀਜ਼ ਨੂੰ ਫੜ ਵੀ ਨਹੀਂ ਸਕਦੇ, ਖਾ ਵੀ ਨਹੀਂ ਸਕਦੇ। ਇਹਨਾਂ ਦਾ ਇਹ ਲਾਉਂਦਾ ਵੀ ਆਪਣੇ ਜਿਹੜੀ ਨੇੜੇ ਆ ਗਈ ਚੀਜ਼, ਜੇ ਵੇਲੇ ਸਿਰ ਉਹਨੂੰ ਨਾ ਫੜਿਆ ਤਾਂ ਉਹਨੇ ਕਾਬੂ ਨਹੀਂ ਹੋਣਾ, ਧਿਆਨ ਬਾਹਰ ਰੱਖਣਾ।
ਠੀਕ ਹੈ ਜੀ। ਨਾਲ ਸਰੀਰ ਵੀ ਬੜਾ ਹੈ, ਭੁੱਖ ਵੀ ਜ਼ਿਆਦਾ,
ਭੁੱਖ ਵੀ ਜ਼ਿਆਦਾ। ਇਹਨਾਂ ਬੜੇ ਬੜੇ ਸੰਤਾਂ ਦੀ ਭੁੱਖ ਵੀ ਜ਼ਿਆਦਾ ਹੁੰਦੀ।
ਹਾਂਜੀ
ਉਹਨਾਂ ਦੇ ਡੇਰੇ ਭਟਕੇ ਹੁੰਦੇ
ਨੇ।
ਅੱਜ ਕੱਲ ਸਾਧ ਲੈ,
ਠੀਕ ਹੈ ਜੀ, ਜਿਨ ਕੀਆ ਉਨਮਾਨ, ਹਾਂਜੀ ਹਰ 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 ਦਰਸ਼ ਸਮਾਨ ਆਤਮਵੰਤ ਗਿਆਨ।
ਹਰ ਹਰ ਦਰਸ਼ ਸਮਾਨ ਜਿਹੜਾ ਦਰਸ਼ ਹੈ ਆਤਮ ਦਰਸ਼ੀ ਹੈ, ਦਰਸ਼ ਬਾਹਰ ਕਰਦਾ ਜੀ ਆਪ ਹਰ ਹੈ, ਹਰ ਦਾ ਦਰਸ਼ ਕਰਦਾ, ਹਰ
ਹਰ ਦਰਸ਼ ਸਮਾਨ,
ਹਰ ਕੌਮ ਹਰ ਦਰਸ਼ ਸਮਾਨ।
ਠੀਕ ਹੈ ਜੀ।
ਆਪੇ ਹਰ ਹੈ ਆਤਮ ਦਰਸ਼ਨ, ਇਹਦਾ ਦਰਸ਼ਨ ਹੈ ਹਰ ਦੇ ਦਰਸ਼ਨ ਦਾ ਸਮਾਨ ਹੈ।
ਠੀਕ ਹੈ ਜੀ।
ਇਹ ਜਦ ਹਰ ਹੈ ਆਪ ਤਾਂ ਇਹਦਾ ਦਰਸ਼ਨ ਵੀ ਹਰ ਦੇ ਦਰਸ਼ਨ ਦਾ ਸਮਾਨ ਹੀ ਹੋ ਗਿਆ। ਫਿਰ ਘੱਟ ਘੱਟ ਮੈਂ ਹਰਜੂ ਬਸ,
ਹਰਜੂ
ਸਾਰਿਆਂ ਚ ਬਸ, ਜੇ ਹਰ ਦਾ ਦਰਸ਼ਨ ਕਰਨਾ ਆਤਮ ਦਰਸ਼ਨ ਕਰ ਲੋ। ਕਹਿੰਦੇ ਅਸਲ ਦੇ ਵਿੱਚ ਗੱਲ ਇਹ ਹੈ ਵੀ ਹਰ ਦਾ ਦਰਸ਼ਨ ਜੇ ਕਰਨਾ ਆਤਮ ਦਰਸ਼ਨ, ਹਰ ਦਰਸ਼ਨ ਇੱਕੋ ਗੱਲ ਹੈ। ਅਸਲ ਚ ਪੰਕਤੀ ਦਾ ਅਰਥ ਇਹ ਹੈ ਕਿ ਆਤਮ ਦਰਸ਼ਨ ਔਰ ਹਰ ਦਾ ਜਿਹੜਾ ਦਰਸ਼ਨ ਲਿਖਿਆ ਹੋਇਆ ਹਿੰਦੂ ਮਤ ਚ, ਹਿੰਦੂ ਮਤ ਚ ਆਏ ਹੋਏ ਨੇ ਨਾ ਇਹ ਭੱਟ ਸਾਸਤ ਬ੍ਰਾਹਮਣ ਨੇ ਨਾ, ਇਹ ਉਸੇ ਮਤ ਦਾ ਸ਼ੁੱਧ ਪ੍ਰਚਾਰ ਕਰ ਰਹੇ ਨੇ ਹੁਣ, ਉਸੇ ਮਤ ਜੋ ਲਿਖਿਆ ਹੋਇਆ ਉਹਦੇ ਸ਼ੁੱਧ ਅਰਥ ਕਰਕੇ ਦੱਸ ਰਹੇ ਨੇ ਵੀ ਭਾਈ ਜਿਹੜਾ ਹਰ ਦਾ ਦਰਸ਼ਨ ਪਹਿਲਾਂ ਕਰਾਇਆ ਜਾਂਦਾ ਹੈ, ਹੁਣ ਵਿਸ਼ਨੂੰ ਦੀ ਫੋਟੋ ਬਣਾ ਕੇ ਆਦਮੀ ਦੀ ਫੋਟੋ ਮੂਰਤੀ ਬਣਾ ਕੇ ਵੀ ਆਹ ਹਰ ਦਾ ਦਰਸ਼ਨ ਕਰ ਲੋ, ਗੱਲ ਤਾਂ ਗੱਲ ਨਹੀਂ ਹੈ ਸੀ, ਗ੍ਰੰਥ ਲਿਖਣ ਵਾਲਿਆਂ ਦਾ ਇਹ ਅਰਥ ਨਹੀਂ ਸੀ, ਭਾਵਨਾ ਮਤਲਬ ਨਹੀਂ ਸੀ, ਇਹਦਾ ਅਰਥ ਉਲਟੇ ਕਰ ਲਏ।
ਠੀਕ ਹੈ ਜੀ। ਤਾਂ ਹੀ ਫਿਰ ਅੱਗੇ ਲਿਖਿਆ ਜੀ ਆਤਮਵੰਤ ਗਿਆਨ।
ਆਤਮਵੰਤ ਗਿਆਨ
ਇਹੀ ਅਰਦਾ ਦਰਸ਼ਨ,
ਉਹ ਇਹੀ ਅਰਦਾ ਦਰਸ਼ਨ, ਆਤਮ ਗਿਆਨ ਅਰਦਾ ਦਰਸ਼ਨ, ਉਹ ਗਿਆਨ ਹੈ ਦਰਸ਼ਨ, ਆਪਾਂ ਉੱਥੇ ਕਹਿ ਕੇ ਗਿਆਨ ਹੋ ਜਾਣਾ, ਸਮਝ ਆ ਜਾਣੀ ਇਹ ਦਰਸ਼ਨ।
ਠੀਕ ਹੈ ਜੀ।
ਜੇ ਤੁਹਾਨੂੰ ਆਪਣੀ ਸਮਝ ਆ ਗਈ ਆਤਮ ਗਿਆਨ, ਆਤਮ ਦੀ ਸਮਝ ਆ ਗਈ, ਆਪਣੇ ਨਿਰਾਕਾਰੀ ਸਰੀਰ ਦੀ ਸਮਝ ਆ ਗਈ, ਇਹੀ ਤਾਂ ਦਰਸ਼ਨ ਹੈ ਅਰਦਾ, ਉਹ ਦਰਸ਼ਨ ਕੀ ਹੈ ਅਰਦਾ। ਇਹ ਸੋਧੇ ਸਿਮਰਤ ਸਾਸਤਰ ਸਗਲ, ਕੱਲ ਓਹੀ ਹੈ ਅਰਥ ਕਰਨ ਵੇਲੇ ਟਪਲਾ ਖਾਦਾ ਹੋਇਆ ਸੀ,
ਬਾਹਰ
ਕਿਆ ਟਪਲਾ ਖਾ ਦਿੱਤਾ ਗਿਆ ਸੀ, ਚੱਕ ਕੇ ਉੱਥੇ ਮੂਰਤੀ ਬਣਾ ਕੇ ਰੱਖ ਲਈ ਦਰਸ਼ਨ
ਤਾਂ ਫਿਰ ਕਬੀਰ ਜੀ ਤਾਂ ਆਏ ਨੇ
ਪੂਲੀ ਫਲ ਨਹੀਂ ਆਏ ਸਤਿਗੁਰ ਜਾਗਦਾ ਹੈ ਦਿਓ, ਫਿਰ ਇਹਦਾ ਕੀ ਅਰਥ ਹੈ ਗਿਆ? ਬਿਲਕੁਲ ਲੋਕ ਇੰਨੇ ਮਤਲਬ ਹੈ ਬੇਵਕੂਫ ਨੇ, ਆਪਣੇ ਆਪ ਨੂੰ ਪ੍ਰਚਾਰਕ ਬਣੇ ਫਿਰਦੇ ਨੇ, ਕੱਖ ਵੀ ਪਤਾ ਨਹੀਂ ਹੈ, ਕਹਿੰਦੇ ਭੱਜ ਗਿਆ ਫਿਰ ਉਹ ਸਮਝ ਗਿਆ ਵੀ ਮੈਂ ਗਲਤ ਕਿਹਾ, ਪਰ ਮੰਨਿਆ ਨੀ ਵੀ ਤਾਂ ਹੰਕਾਰ ਇੰਨਾ ਮੰਨਿਆ ਨੀ, ਕਿਸੇ ਦਾ ਕੀ ਨੁਕਸਾਨ ਹੈ ਜੇ ਤੂੰ ਨਹੀਂ ਮੰਨਿਆ?
ਹਾਂਜੀ ਨੁਕਸਾਨ ਤਾਂ ਆਪਣਾ ਹੀ ਹੈ। ਉਹ ਇੱਕ ਹੋਰ ਮੁਹਾਵਰਾ ਵਰਤਦੇ ਆ ਨਾ, ਕਹਿੰਦੇ ਜੀ ਕੰਕੜ ਮੈਂ ਸ਼ੰਕਰ ਦੇਖੋ ਜੀ,
ਸ਼ੰਕਰ ਤਾਂ ਉਹਨਾਂ ਦਾ ਹੋਊਗਾ, ਸ਼ੰਕਰ ਤਾਂ ਰਹੇਗਾ ਹੀ, ਕੰਕੜ ਕਿਆ ਹੈ?
ਠੀਕ ਹੈ,
ਸ਼ੰਕਰ ਤਾਂ ਕੰਕੜ ਦਾ ਰਹਿੰਦਾ ਹੈ, ਸ਼ੰਕਰ ਤਾਂ ਕੰਕੜ ਨਾਲ ਜੁੜਿਆ ਰਹੂਗਾ, ਪਰ ਉਹਨਾਂ ਦਾ ਸ਼ੰਕਰ ਸਾਡਾ ਸ਼ੰਕਰ ਤਾਂ ਹੈ ਨਹੀਂ, ਉਹਦਾ ਫਿਰ ਦੂਆ ਹੈ,
ਮੈਂ ਫਿਰ ਉਹ ਤੁਹਾਡੇ ਪਰ ਲਾ ਦਿੰਦੇ ਨੇ ਇਹ ਗੱਲ
ਮੇਰੇ ਤੇ।
ਨਹੀਂ ਨਹੀਂ ਮਤਲਬ ਉਹ ਸਿੱਖਾਂ ਨੂੰ ਵੀ ਇਹ ਕਹਿੰਦੇ ਨਾ ਵੀ ਇਸ ਤਰ੍ਹਾਂ ਦੀ ਫਿਲਾਸਫੀ ਹੈਗੀ ਸਾਡੀ ਵੀ ਇਹੀ ਹੈ, ਹਿੰਦੂ ਮਤ ਹੀ ਹੈ ਸਾਡਾ ਧਰਮ ਵੀ,
ਹਿੰਦੂ ਮਤ ਦਾ ਪ੍ਰਚਾਰ ਸਿੱਖ ਮਤ ਦਾ ਕਰਤਾ ਵੀ ਪ੍ਰਚਾਰ ਹੋ
ਫਿਰ ਸਾਨੂੰ ਸਮਝ ਨਹੀਂ ਹੈ ਵੀ ਗੱਲ ਹੈ ਕੀ ਅਸਲੀ।
ਨਹੀਂ ਉਹ ਇੱਕ ਪਾਸੇ ਤਾਂ ਇਹ ਲੋਕ ਕਹਿੰਦੇ ਨੇ ਬਾਦਲ ਤੇ ਇਲਜ਼ਾਮ ਲਾਉਂਦੇ, ਸ਼੍ਰੋਮਣੀ ਕਮੇਟੀ ਦੇ ਇਲਜ਼ਾਮ ਨੂੰ ਪ੍ਰਚਾਰ ਤੁਸੀਂ ਹਿੰਦੂ ਮਤ ਦਾ ਕਰ ਰਹੇ ਹੋ, ਦੇਖੋ ਏਡੇ ਸ਼ੈਤਾਨ ਨੇ ਏਜੰਟ ਆਪ ਨੇ ਉਹਨਾਂ ਦੇ, ਔਰ ਸ਼ੁਰੂ ਤੇ ਅੱਜ ਤੇ ਨਹੀਂ ਹੈ, ਇਹ ਤਾਂ ਸਿੱਖੇ ਪਏ ਡੋਗਰਿਆਂ ਦੇ ਸਾਰੇ,
ਠੀਕ ਹੈ ਜੀ,
ਸਾਰੇ ਕਾਲੀਆਂ ਪੱਗਾਂ ਬੰਨਦੇ ਨੇ, ਇੱਕ ਦੂਏ ਨੂੰ ਟੈਲੀਫੋਨਾਂ ਦੇ ਰਿਸ਼ਤੇਦਾਰ ਜ਼ੋਰ ਪਾਉਂਦੇ ਨੇ ਕਾਲੀਆਂ ਬੰਨੂ, ਉਹ ਤੁਸੀਂ ਤਾਂ ਆਪ ਹੀ ਬਦਲ ਗਏ, ਆਪ ਹੀ ਤੁਸੀਂ ਤਾਂ ਸਿੱਖੀ ਛੱਡਤੀ, ਸਾਨੂੰ ਕੀ ਫਰਕ ਪੈ ਜਾਂਦਾ? ਕਹਿੰਦੇ ਚੰਗਾ ਸ਼ੁਕਰ ਹੈ ਜੇ ਤੁਸੀਂ ਗਲੋਂ ਨਾ ਹੋ ਸਾਰੇ ਸਿੱਖੀ ਛੱਡ ਦੋ।
ਹਾਂਜੀ ਜਾਣੀਏ ਅਕਲ ਗਤ ਗੁਰ ਪ੍ਰਵਾਨ,
ਜਾਣੀਏ ਅਕਲ
ਗਤ ਗੁਰ ਪ੍ਰਵਾਨ,
ਅਕਲ ਗਤ ਹੈ, ਅਕਲ ਨੇ ਗਤੀਸ਼ੀਲ ਹੋਣਾ, ਅੱਗੇ ਅਕਲ ਨੇ ਅੱਗੇ ਤੁਰਨਾ, ਜਿੱਥੇ ਖੜੀ ਹੈ ਇਹਨਾਂ ਦੀ ਤਾਂ ਅਕਲ ਅੜੀ ਖੜੀ ਹੈ, ਜੇ ਅਕਲ ਅੱਗੇ ਤੁਰੂ ਜਿੱਥੇ ਸੰਸਾਰ ਦੇ ਸ਼ਾਸਤਰ ਸਿਮਰਤਾ ਨੇ ਚੜ੍ਹਾਤੀ ਹੈ, ਜਿੱਥੇ ਅੱਜ ਵਿਦਵਾਨਾਂ ਨੇ ਸਾਨੂੰ ਟੀਕਿਆਂ ਜਦੋਂ ਸਾਡੀ ਖੜੀ ਹੈ ਤਾਂ ਗਾਂ ਤੁਰੂਗੀ ਤਾਂ ਪਤਾ ਲੱਗੂ ਕੀ ਹੈ, ਜਿਹਨਾਂ ਨੇ ਜਾਣਿਆ ਕੁਛ ਆਪਣੀ ਵੀ ਅਕਲ ਅੱਗੇ ਤੁਰੀ ਹੈ ਨਾ ਭੱਟਾਂ ਦੀ, ਲੈਣ ਦੀ ਵੀ ਅਕਲ ਮੂਰਤੀ ਚੜੀ ਹੋਈ ਸੀ ਨਾ, ਉਹ ਇਸ਼ਾਰਾ ਕਰਦਾ ਉਹ ਵੀ ਉੱਥੇ ਰਿਹਾ ਤਾ, ਲੈਣਾ ਵੀ ਉੱਥੇ ਰਿਹਾ ਸੀ ਪਹਿਲਾਂ, ਜਾਣੀ ਐ ਅਕਲ ਗਤ, ਜਦੋਂ ਸਾਰੀ ਖੇਡ ਜਾਣੀ ਆ ਨਾ ਉਦੋਂ ਅਕਲ ਉਦੋਂ ਗਾਂ ਤੁਰ ਗਈ, ਜਿੱਥੇ ਖੜੀ ਸੀ ਉੱਥੋਂ ਅੱਗੇ ਵਧੀ ਤਾਂ ਪਤਾ ਲੱਗਿਆ, ਉਲਟੀ ਦੂਰ ਜਿੱਥੇ ਪਿੱਛੇ ਖੜੀ ਸੀ ਉੱਥੋਂ ਤਾਂ ਦੀਦੇ ਹੀ ਕੱਖ ਦੀ ਗਾਂ, ਮੇਰਾ ਕਾਰ ਦੀ ਸਮਝ ਆਈ ਜਦ ਅਕਲ ਗਾਂ ਹੋਰ ਵਧੀ ਥੋੜੀ ਜੀ, ਦ੍ਰਿਸ਼ਟੀ ਹੋਰ ਦੂਰ ਤੁਸੀਂ ਦੇਖਣ ਵਾਲੀ ਮਿਲੀ, ਮਾਇਆ ਤੋਂ ਪਰੇ ਵਾਲੀ ਦ੍ਰਿਸ਼ਟੀ ਜਦ ਮਿਲੀ ਦੇਖਣ ਵਾਲੀ ਤਾਂ ਸਮਝ ਆਈ ਨਿਰਾਕਾਰ ਕੀ ਹੈ, ਪਹਿਲੀ ਦ੍ਰਿਸ਼ਟੀ ਤਾਂ ਬਾਰ ਬਾਰ ਮਾਇਆ ਤੇ ਅਟਕੀ ਜਾਂਦੀ ਸੀ, ਬਾਰ ਬਾਰ ਮਾਇਆ ਤੇ ਅਟਕੇ, ਪਹਿਲੀ ਤਾਂ ਦ੍ਰਿਸ਼ਟੀ ਨਾਨਕ ਨੂੰ ਫੋਟੋ ਹੀ ਬਣਦੀ ਸੀ ਸਰੀਰ, ਔਰ ਹੁਣ ਇਹਨਾਂ ਪ੍ਰਚਾਰਕਾਂ ਦੀ ਪ੍ਰਤੀ ਪਾਰ ਵਰਗਿਆਂ ਦੀ ਸਾਰਿਆਂ ਦੀ ਇੱਥੇ ਕਿਹੜੀ ਹੈ, ਔਰ ਉਹਨਾਂ ਦੇ ਰੋਜ਼ ਦੇ ਪ੍ਰਚਾਰ ਚ ਉਹੀ ਸਿੱਧ ਹੁੰਦਾ ਤਾਂ ਸਭ ਤੋਂ ਹੀ ਜਾਂਦਾ, ਜੋ ਬੋਲਦੇ ਨੇ ਉਹਦਾ ਰਿਕਾਰਡ ਤੇ ਪਿਆ, ਉਹਨੂੰ ਕਿੱਥੇ ਛਪਾ ਲੈਣਗੇ, ਜੋ ਬੋਲ ਚੁੱਕੇ ਉਹਦਾ ਰਿਕਾਰਡ ਤੇ ਪਿਆ, ਉਹ ਤਾਂ ਸਭ ਦੁੱਧ ਉਹ ਤਾਂ ਕੀ ਕਿੱਥੇ ਖੜੇ ਨੇ, ਇਹ ਤਾਂ ਹਾਲੇ ਜਦ ਇਹਨਾਂ ਨੂੰ ਘੇਰ ਲੱਗਣਗੇ ਨਾ ਸਟੇਜਾਂ ਤੋਂ ਹੋਰ ਲੋਕ, ਫਿਰ ਇਹਨਾਂ ਨੂੰ ਹੋਸ਼ ਆਊ ਵੀ ਅਸੀਂ ਝਟਕਾ ਤਾਂ ਲੱਗਿਆ ਉਹਨੂੰ ਵੀ ਇਹ ਮੁੰਡੇ ਨੇ ਗੁਗੁਲੀ ਜਿਹੜੇ ਤੈਨੂੰ ਟੋਕਦਾ ਅੱਜ ਦਾਖਲ ਹੋ ਗਿਆ ਹੋਊਗਾ ਬਿਲਕੁਲ, ਵੀ ਗੱਲ ਤਾਂ ਠੀਕ ਹੈ ਉਹਦੀ ਠੀਕ ਹੈ, ਜੇ ਤੂੰ ਕਿਸੇ ਨੇ ਹੋਰ ਟੋਕਦਾ ਮੈਨੂੰ ਉਹ ਕਹਿੰਦਾ ਵੀ ਇੰਟਰਨੈਟ ਦੇਖਿਆ ਦੱਸ ਤੂੰ ਉਹਨੂੰ, ਕਹਿੰਦਾ ਸੀ ਡੀ ਦਵਾਂ ਤੈਨੂੰ, ਤੈਨੂੰ ਪਤਾ ਲੱਗਿਆ ਇਸ ਲਈ ਗੱਲ ਕੀ ਹੈ, ਹੁਣ ਮੁੰਡਾ ਕਹਿੰਦਾ ਭੱਜ ਗਿਆ ਗੱਡੀ ਚ ਵੜ ਗਿਆ।
ਠੀਕ ਹੈ ਜੀ, ਹਾਂਜੀ, ਜਾਣੀਏ ਅਕਲ ਗਤ ਗੁਰ ਪ੍ਰਵਾਨ, ਗੁਰ ਨੂੰ ਉਹੀ
ਜਾਣੀਏ ਅਕਲ ਗਤ, ਅਕਲ ਅੱਗੇ ਗਤੀਸ਼ੀਲ ਹੋਵੇ ਤਾਹੀ ਜਾਣੇ ਕੁਛ, ਅਕਲ ਤਾਂ ਪਿੱਛੇ ਅੜੀ ਖੜੀ ਹੈ, ਅਕਲ ਤਾਂ ਅੜੀ ਖੜੀ ਹੈ ਉੱਥੇ ਜੀ, ਮੂਰਤੀ ਤੋਂ ਅੱਗੇ ਚੱਲਦੀ ਉਹਦੀ, ਉਹਦਾ ਸਰੀਰ ਤੋਂ ਗਾਂਹ ਤੁਰਦੀ ਹੋਈ ਦੀ, ਅੱਗੇ ਦੇਖੇ ਅੰਦਰ ਕੀ ਹੈ, ਅਕਲ ਗਤ ਗੁਰ ਪ੍ਰਵਾਨ, ਕਿਵੇਂ ਅਕਲ ਅੱਗੇ ਚੱਲੇ, ਅਕਲ ਚੱਲੇ ਕਿਵੇਂ, ਜੇ ਆ ਗੁਰਬਾਣੀ ਦੇ ਗਿਆਨ ਨੂੰ ਮੰਨ ਲਵੇ ਵੀ ਠੀਕ ਹੈ, ਜੇ ਇਹਨੂੰ ਠੀਕ ਮੰਨੇ ਫੇਰ ਗਾਂਹ ਕਿਵੇਂ ਤੁਰੂ, ਫਿਰ ਤਾਂ ਮੂਰਤੀ ਤੇ ਖੜੂ ਹੀ ਖੜੂ। ਜਿਹੜੇ ਪੰਡਤਾਂ ਨੇ ਗੁਰਬਾਣੀ ਦੇ ਗਿਆਨ ਦਾ ਵਿਰੋਧ ਕੀਤਾ, ਜਿਨ੍ਹਾਂ ਦੇ ਜੋਗੀਆਂ ਨੇ ਗੁਰਬਾਣੀ ਦੇ ਗਿਆਨ ਦਾ ਵਿਰੋਧ ਕੀਤਾ, ਉਹਨਾਂ ਦੀ ਅਕਲ ਉੱਥੇ ਅੜੀ ਰਹਿ ਗਈ, ਉਹਨਾਂ ਨੂੰ ਕੁਝ ਵੀ ਨਹੀਂ ਦਰਸ਼ਨ ਹੋਇਆ, ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ, ਐ ਕਹਿ ਰਿਹਾ। ਜਿਹਨਾਂ ਦੀ ਅਕਲ ਗੁਰਬਾਣੀ ਦਾ ਗਿਆਨ ਮੰਨ ਕੇ ਅੱਗੇ ਤੁਰ ਪੂਗੀ, ਉਹਨਾਂ ਨੂੰ ਸਭ ਦਰਸ਼ਨ ਹੋਜੂ, ਸਭ ਕਲੀਅਰ ਹੋਜੂ ਗੱਲ ਕੀ। ਅਸੀਂ ਕਿੱਥੇ ਖੜੇ ਹੋ ਸਿੱਖ, ਸਾਧੂ ਕੀ ਕਹਿ ਰਿਹਾ, ਉਹ ਕੀ ਕਿਹਾ ਸੀ, ਖੜੇ ਕਿੱਥੇ ਨਾ, ਇਹ ਗੱਲ ਨਾ ਕਿਸੇ ਨੇ ਸਮਝੀ, ਨਾ ਕਿਸੇ ਨੇ ਸਮਝਾਈ। ਇਸ ਕਰਕੇ ਅਸੀਂ ਉਹ ਅਵਸਥਾ, ਉਹ ਗੱਲ ਸਾਡੇ ਕੋਲ ਰਹੀ ਹੋਈ ਦੀ, ਉਹਦਾ ਪ੍ਰਚਾਰ ਨਹੀਂ ਰਿਹਾ, ਨਤੀਜਾ ਸਾਡੇ ਜਵਾ ਕੇ ਨਹੀਂ ਬਣਦੇ ਸਾਡੇ ਲਈ ਸਿੱਖੀ ਨੂੰ। ਜੇ ਅਸੀਂ ਗੁਰਮਤਿ ਦਾ ਪ੍ਰਚਾਰ ਇੱਥੇ ਦੀਪ ਗਿਆਨ ਵਾਲਾ ਕਰੀਏ, ਜਵਾਕਾਂ ਕੋਲ ਡਿਨਾਈ ਕਰਦਾ ਹਿੰਮਤ ਹੀ ਨਹੀਂ ਰਹਿ ਸਕਦੀ, ਨਾ ਮੰਨਣ ਤੇ ਹੱਥ ਖੜੇ ਕਰਨ ਵਾਲਾ ਵੀ ਔਖਾ, ਫਤਿਹ ਨਹੀਂ ਮੰਨਦਾ, ਇਹ ਤਾਂ ਗੱਲ ਵੱਖਰੀ ਹੈ, ਔਖੀ ਹੈ ਇਹ ਸਾਡੀ ਸਮਝ ਤੇ ਪਰੇ ਹੈ, ਸਮਝ ਨਹੀਂ ਆ ਰਹੀ, ਇਹ ਸਾਥੇ ਮੰਨਣੀ, ਇਹ ਤਾਂ ਗੱਲ ਹੈ, ਪਰ ਸਾਨੂੰ ਲਾਜਵਾਬ ਨਹੀਂ ਕਰ ਸਕਦੇ ਹੋ।
ਠੀਕ ਹੈ ਜੀ,
ਹਾਂ
ਹਾਂਜੀ, ਜਾ
ਜਿਵੇਂ ਲਾਜਵਾਬ ਕਰਕੇ ਤੋਰ ਦਿੰਦੇ, ਇਹਨਾਂ ਨੂੰ ਲਾਜਵਾਬ ਨਹੀਂ ਕਰ ਸਕਦੇ ਕਿਸੇ ਪੱਖ ਤੋਂ।
ਠੀਕ ਹੈ ਜੀ, ਜਾ ਕੇ ਦ੍ਰਿਸ਼
ਆਪਣੇ ਹੱਥ ਕਰੇ ਗੱਲ ਹੈ, ਸਾਡੇ ਵਾਸਤੇ ਗੱਲ ਨਹੀਂ ਮਿਲਦੀ, ਜਾਂ ਸਾਡੀ ਬੁੱਧੀ ਚ ਨਹੀਂ ਆ ਸਕਦੀ, ਸਾਡੀ ਬੁੱਧੀ ਥੋੜੀ ਹੈ, ਆਪਣੀ ਬੁੱਧੀ ਨੂੰ ਥੋੜੀ ਮੰਨ ਸਕਦੇ ਨੇ, ਮੰਨਣਾ ਪਊਗਾ ਉਹਨਾਂ ਨੂੰ।
ਠੀਕ ਹੈ ਜੀ, ਜਾ ਕੇ ਦ੍ਰਿਸ਼ ਅਚਲ ਠਾਣ ਬਿਮਲ ਬੁੱਧ ਸੁਥਾਨ,
ਜਾ ਕੀ ਬਿਰਤੀ
ਦ੍ਰਿਸ਼ਟੀ ਅਚਲ ਠਾਣ
ਦ੍ਰਿਸ਼ਟੀ, ਜਦੋਂ ਦ੍ਰਿਸ਼ਟੀ ਜਾ ਕੇ ਰੁਕ ਜਾਵੇ, ਅਚਲ ਹੋ ਜਾਵੇ, ਪਹਿਲਾਂ ਤਾਂ ਬੁੱਧੀ ਚੱਲਦੀ ਹੈ ਨਾ ਗਾਂ ਤੇ ਗਾਂ ਗਾਂ ਤੇ ਗਾਂ, ਜਦ ਸਭ ਕੁਛ ਸਮਝ ਲੈਂਦੀ ਹੈ, ਜਾ ਕੇ ਦ੍ਰਿਸ਼ ਤਿੰਨ ਲੋਕ ਦਾ ਗਿਆਨ ਹੋ ਜਾਂਦਾ, ਫਿਰ ਉੱਥੇ ਰੁਕ ਜਾਂਦੀ।
ਅੱਛਾ ਜੀ,
ਰੁਕੇ ਜਾਣੇ ਫਿਰ।
ਠੀਕ ਹੈ ਜੀ, ਹਾਂ, ਕਿਉਂਕਿ ਇਹ ਤਾਂ ਗਿਆਹੀ ਗ੍ਰਹਿਣ ਕਰ
ਲੋਕ ਦਾ ਗਿਆਨ ਸਮਝ ਆ ਗਿਆ, ਅਚਲ ਹੋ ਗਈ ਦ੍ਰਿਸ਼ਟੀ, ਟਿਕ ਗਈ ਉੱਥੇ ਜਾ ਕੇ, ਫਿਰ ਦ੍ਰਿਸ਼ਟੀ ਟਿਕ ਗਈ, ਦ੍ਰਿਸ਼ਟੀ ਟਿਕੀ ਬਣ ਟਿਕ ਗਿਆ ਅਸਲ ਚ।
ਅੱਛਾ ਜੀ, ਬੁੱਧੀ
ਬੁੱਧੀ ਵੀ ਬਣ ਟਿਕ ਗਿਆ,
ਬਿਮਲ ਬੁੱਧ ਸਥਾਨ,
ਉਹੀ ਜਗ੍ਹਾ ਬਿਮਲ ਬੁੱਧ ਦਾ ਸਥਾਨ ਹੈ, ਉਹਨੂੰ ਬਿਮਲ ਬੁੱਧ ਕਹਿੰਦੇ ਨੇ,
ਜਾਂ ਕਿ ਦ੍ਰਿਸ਼ਟੀ ਅਚਲ ਠਾਣ, ਉਹੀ ਬਿਮਲ ਬੁੱਧੀ ਦਾ ਸਥਾਨ ਹੈ। ਠੀਕ ਹੈ ਜੀ,
ਉਹਨੂੰ ਉਹ ਬੁੱਧੀ ਹੀ ਬਿਮਲ ਬੁੱਧ ਹੁੰਦੀ ਹੈ, ਮਤ ਕੋਈ ਕਹੇ ਬਿਮਲ ਬੁੱਧ ਕੀ ਹੁੰਦੀ ਹੈ, ਜਦੋਂ ਬ੍ਰਹਮ ਗਿਆਨੀ ਕਹੇ ਮਨ ਪ੍ਰਕਾਸ਼ ਐਸੇ ਧਰ ਉੱਪਰ ਆਕਾਸ਼ ਹੈ, ਜੇ ਸਾਰੀ ਗੱਲ ਸਮਝ ਆ ਗਈ, ਜੇ ਗੁਰਬਾਣੀ ਚ ਸਭ ਕੁਝ ਬੁੱਝਣ ਵਾਲੀ ਗੱਲ ਬੁੱਝ ਲਈ, ਉਹੀ ਬਿਮਲ ਬੁੱਧ ਹੈ, ਹੋਰ ਕੁਝ ਨਹੀਂ ਹੁੰਦੀ ਬਿਮਲ ਬੁੱਧ, ਮਾਇਆ ਅੱਡ ਕਰ ਲਈ, ਜੋਤ ਅੱਡ ਦੇਖ ਲਈ, ਜਾਤ ਅੱਡ ਦੇਖ ਲਈ, ਹਰ ਹੈ ਖੰਡ ਰੇਤ ਮੇਂ ਬਿਖਰੀ, ਹਰ ਰੂਪੀ ਖੰਡ ਰੇਤ ਬਿਖਰੀ ਹੋਈ ਹੈ, ਚੀਟੀ ਬਣ ਕੇ ਖਾ, ਚੀਟੀ ਦੇ ਮੂੰਹ ਚ ਇੱਕ ਦਾਣਾ ਹੋਣਾ, ਉਹੀ ਖੰਡ ਦਾ ਚੱਕੂ, ਰੇਤਾ ਕਾਹਦੀ ਚੱਕੂ, ਚਾਹੇ ਰੇਤਾ ਚੱਕ ਲਵੇ, ਚਾਹੇ ਚੀਟੀ ਚੱਕ ਲਵੇ, ਇੱਕੋ ਦਾਣ ਚੱਕ ਸਕਦੇ, ਦੋ ਤਾਂ ਹੋਣੇ ਜੀ, ਉਹਦੇ ਮੂੰਹ ਚ ਨਹੀਂ ਉਹਦੇ ਦੋ ਤਾਂ।
ਠੀਕ ਹੈ,
ਉਹ ਚੀਟੀ ਆਲਾ ਜਿਹੜੀ ਪੋਜੀਸ਼ਨ ਆ ਉਹੀ ਬੇਗੂ ਬੁੱਧ ਹੈ ਜਿਹੜੀ ਆ ਸਰਕਾਰ ਦੀ ਬੁੱਧ ਹੈ ਉਹ ਬਹੁਤ ਬੜੀ ਬੁੱਧ ਹੈ
ਠੀਕ ਹੈ ਜੀ ਪਹਿਰੀ ਸੀਲ ਸੁਨਾਹਾ ਸ਼ਕਤ ਬਿਦਾਰ
ਪਹਿਲੀ ਸੀਲ ਸੁਨਾਹ ਪਹਿਨੀ ਹੋਈ ਕੀ ਹੈ ਸ਼ੀਤਲਤਾ ਸੰਤੋਖ ਦੀ ਸੁਨਾਹ ਜਿਹੜੀ ਜਰਾ ਬਖਤਰ ਕਹਿੰਦੇ ਨੇ ਨਾ ਉਰਦੂ ਚ
ਸੁਨਾਹ ਮਤਲਬ ਜਿਹੜੀ ਉੱਪਰ ਉਹ ਪਾਈ ਹੁੰਦੀ ਹੈ ਯੋਧੇ ਦੇ ਸਰੀਰ ਤੇ ਹਾਂਜੀ
ਬੁਲਟ ਪਰੂਫ ਜੈਕਟ ਜਿਹਨੂੰ ਅੱਜ ਕੱਲ
ਕਹਿੰਦੇ ਹਾਂਜੀ
ਉਹ ਅੱਗੇ ਪਾਈ ਹੁੰਦੀ ਸੀ ਉਹਦੇ ਚ ਬਰਛਾ ਹਥਿਆਰ ਤਲਵਾਰ ਲੋਹੇ ਦੀ ਹੁੰਦੀ ਸੀ ਉਹ ਦੀ ਸੀ ਲੱਗਦਾ ਹੁੰਦਾ
ਹਾਂਜੀ
ਲੱਕ ਤੱਕ ਪਾਈ ਹੋਈ ਹੁੰਦੀ ਸੀ ਉਹਨੂੰ ਉਰਦੂ ਵਾਲੇ ਜਰਾ ਬਖਤਰ ਕਹਿੰਦੇ ਸੀਗੇ ਸਿੱਧੀ ਦੇ ਵਿੱਚ ਉਹਨੂੰ ਕਹਿੰਦੇ ਸੰਜੋ
ਹਾਂਜੀ ਹਾਂ ਸੰਜੋ ਠੀਕ ਹੈ ਜੀ
ਸੰਜੋ ਵੀ ਕਿਹਾ ਹੋਇਆ ਉਹਨੂੰ ਅੱਜ ਕੱਲ ਉਹਨੂੰ ਬੁਲਟ ਪਰੂਫ ਜੈਕਟ ਕਹਿੰਦੇ ਹੁਣ ਗੋਲੀਆਂ ਤਾਲੀਆਂ ਹੋ ਗਈਆਂ ਬਰੂਦੀ ਹਥਿਆਰ ਹੋ ਗਏ ਉਹ ਕਹਿੰਦੇ ਪਾਈ ਹੋਈ ਆ ਉਹ ਕਾਹਦੀ ਸੰਤੋਖ ਦੀ ਆ ਉਹ ਸੰਤੋਖ ਸੰਤੋਖ ਸੁਨਾਹ ਸੁਨਾਹ ਸੰਤੋਖ ਦੀ ਹੁੰਦੀ ਹੈ ਮਾਇਆ ਦੀ ਉਹ ਤੀਰ ਲੱਗਣੇ ਨੇ ਮਾਇਆ ਦੇ ਤੀਰ ਬਾਹਰੇ ਦੇ ਪੈਣੇ ਨੇ ਸੰਤੋਖ ਦੇ ਉੱਤੇ ਅਸਰ ਨਹੀਂ ਕਰਦੇ ਮਾਇਆ ਦੇ ਤੀਰ ਮਾਇਆ ਦੇ ਤੀਰ ਬਾਹਰੋਂ ਜੇ ਉੱਠਦੇ ਨੇ ਤਾਂ ਸੰਤੋਖ ਦੇ ਟਕਰਾ ਕੇ ਬਾਹਰ ਡਿੱਗ ਜਾਂਦੇ ਨੇ ਉਹ ਪਹਿਲੀ ਹੋਈ ਹੈ ਸ਼ਾਂਤੀ ਭੰਗ ਦੀ ਹੁੰਦੀ ਸੰਤੋਖ ਦੀ ਮੁਦਰਾ ਹੈ ਉਹ ਮੁਦਰਾ ਮੁਦਾ ਸੰਤੋਖ ਮੁਦਰਾ ਸੰਤੋਖ ਦੀ ਮੁਦਰਾ ਵਿੱਚ ਹੈ ਮਨ ਮਨ ਦੇ ਅੰਦਰ ਇੱਛਾ ਹੀ ਦੀ ਮਾਇਆ ਦੀ ਹੈ ਪੈਦੀ ਹੋਈ ਹੈ
ਸ਼ਕਤੀ ਵਿਦਾਰ
ਸ਼ਕਤੀ ਜਿਹੜੀ ਹੈਗੀ ਵਿਵੇਕ ਬੁੱਧ ਹੈ ਉਹਨੇ ਜਿਹੜੇ ਸਾਰੇ ਦੁਸ਼ਮਣ ਨੇ ਉਹਨੂੰ ਰੁਕਤੇ ਇੱਧਰ ਕੋਈ ਦੁਸ਼ਮਣ ਹੈ ਨੀ ਪਰ ਬਾਲਿਆਂ ਨੂੰ ਬਾਜ਼ਾਰ ਭਜਾਈ ਜਾਂਦੀ ਹੈ ਦੂਰ ਦੂਰ ਤੱਕ ਕੋਈ ਦੁਸ਼ਮਣ ਨਹੀਂ ਛੱਡਿਆ ਅੰਦਰ ਤਾਂ ਕੋਈ ਹੈ ਨੀ ਦੂਰ ਦੂਰ ਤੱਕ ਦੁਸ਼ਮਣ ਕੋਈ ਨੀ ਦੀਦਾ ਕਿਹੜੇ ਕਿਹੜੇ ਬਹੁਤ ਦੂਰ ਤੱਕ ਕੋਈ ਵਕਾਰ ਨੀ ਨਜ਼ਰ ਆਉਂਦਾ ਸਾਰੇ ਚਾਨਣ
ਠੀਕ ਹੈ ਜੀ
ਚੋਰ ਤਾਂ ਨੇੜੇ ਚ ਲੁੱਕ ਕੇ ਬੈਠੂ ਦੁਸ਼ਮਣ ਤਾਂ ਜਾਂ ਨੇੜਾ ਹੈ ਹੀ ਨੀ ਦੁਸ਼ਮਣ ਕਿੱਥੇ ਬੈਠੂ
ਠੀਕ ਹੈ ਜੀ
ਨੇੜਾ ਹੀ ਪਾਲੂ ਉਹ ਤਾਂ
ਹਾਂਜੀ
ਦੁਸ਼ਮਣ ਆਇਆ ਆਪਣੇ ਆਲੇ ਦੁਆਲੇ ਜਦ ਪਹਿਰੇਦਾਰ ਉੱਤੇ ਕੋਠੇ ਦੇ ਖੜੇ ਨੇ ਬੰਦੂਕਾਂ ਦੇ ਵੀ ਉਹ ਤਾਂ ਕਿਤੇ ਉੱਥੇ ਹੀ ਜਵਾਓ ਜਿੱਥੇ ਲੋਕਾਂ ਨੂੰ ਦੌੜੇ ਕਿਤੇ ਨੀ ਹੈ ਸੁੱਤੇ ਪਿਆ ਨੇ ਘਰ ਦੇ ਤਾਂ ਚਾਹੇ ਲਾਈਟਾਂ ਦੇ ਵਿੱਚ ਵੀ ਆਵੜੇ ਸੁੱਤੇ ਪਏ ਨੂੰ ਕਿਹੜਾ ਪਤਾ
ਹਾਂਜੀ
ਜਾਗਦਾ ਫਿਰ ਨਹੀਂ ਆਉਂਦਾ ਹੁੰਦਾ ਚਾਹੇ ਹਨੇਰਾ ਵੀ ਹੋਵੇ ਬਸ ਥੋੜਾ ਬਹੁਤਾ ਉਹਨਾਂ ਨੂੰ ਪੈਰਾਂ ਦੀ ਬੜੀ ਸੁੱਟ ਜਾਣੀ ਹੈ ਹਾਂਜੀ
ਕਹੋ ਕੀਰਤ ਕੱਲ ਸਹਾਰ ਸਪਤ ਦੀਪ ਮਜਾਰ ਲੈਣਾ ਜਗਤਰ ਗੁਰਪਰਸ ਮੁਰਾਰ ਇੱਥੇ ਚੌਥਾ ਸਵਈਏ ਦੀ ਸਮਾਪਤੀ ਹੈ ਜੀ
ਕੀਰਤੀ ਕਹਿੰਦਾ ਕੀਰਤ ਭੱਟ ਕਹਿੰਦਾ
ਨਹੀਂ ਕੱਲ ਸਾਰ ਹੀ ਕਹਿ ਰਹੇ ਜੀ ਕਹੋ
ਕੱਲ ਸਾਰ ਭੱਟ ਕਹਿੰਦਾ ਵੀ ਕੱਲ ਸਾਰ ਤੂੰ ਕੀਰਤੀ ਕਹੋ ਲੈਣ ਦੀ ਵੀ ਕੀਰਤੀ ਕਹੋ ਉਹ ਪਰਮੇਸ਼ਰ ਦੀ ਕੀਰਤੀ ਵੀ ਕਹੋ ਜਿਹਦੇ ਕੀਰਤੀ ਨਾਲ ਲੈਣੇ ਨੇ ਆ ਅਵਸਥਾ ਪ੍ਰਾਪਤ ਕਰ ਲਈ ਲੈਣਾ ਜਗਤਰ ਗੁਰ ਬਣ ਗਿਆ ਪਰ ਉਹਨੇ ਆਪਣਾ ਮੁਰਾਰ ਪਰਸ ਲਿਆ ਮੁਰਾਰ ਪਰਸ ਲਿਆ ਜੀ
ਠੀਕ ਹੈ ਜੀ ਹਾਂਜੀ ਹੁਣ ਇੱਥੋਂ ਪੰਜਵਾਂ ਸਵਈਆ ਸ਼ੁਰੂ ਹੁੰਦਾ ਜੀ ਦ੍ਰਿਸ਼ਟੀ ਧਰਤ ਤਮ ਹਰਣ ਬਹਿਨ ਅਗ ਪਾਪ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ
ਦ੍ਰਿਸ਼ਟ ਧਰਤ ਕਿਹੜੀ ਦ੍ਰਿਸ਼ਟੀ ਧਾਰਨ ਕੀਤੀ ਹੈ ਕਿਹੜੀ ਬੁੱਧੀ ਧਾਰਨ ਕੀਤੀ ਹੈ ਕਿਹੜੀ ਜੋਤ ਹੈ ਕਿਹੋ ਜਿਹੀ ਜੋਤ ਹੈ ਤਮ ਹਰਣ ਅੰਦਰ ਜਿਹੜੀ ਤਮਾ ਹੈ ਨਾ ਭੁੱਖਾ ਮਾਰ ਦੀ ਬਿਲਕੁਲ ਨਾਸ ਕਰਨ ਵਾਲੀ ਦ੍ਰਿਸ਼ਟੀ ਜਿੱਥੇ ਪੈਂਦੀ ਹੈ ਤਮਾ ਬਾਹਰ ਨੀ ਅੰਦਰ ਹੋਣ ਆਪਣੇ ਤਮਾ ਅੰਦਰ ਹੈ ਬਾਹਰ ਦ੍ਰਿਸ਼ਟੀ ਅੰਦਰ ਹੈ ਨਾ ਧਿਆਨ ਅੰਦਰ ਹੈ ਧਿਆਨ ਅੰਦਰ ਹੈ ਅੰਦਰ ਆਪਣੇ ਅੰਦਰ ਦੇਸੀ ਪੈਂਦੀ ਹੈ ਤਮਾ ਅੰਦਰੋਂ ਜਿਹੜੀ ਉਹਦਾ ਨਾਸ ਕਰੀ ਜਾਂਦੀ ਹੈ ਸਪਰੇ ਕਰੀ ਜਾਂਦੀ ਹੈ ਉੱਥੇ ਜਿੱਥੇ ਘਾਹ ਫੂਸ ਪੈਦਾ ਹੁੰਦਾ ਜੰਮਦਾ ਹੀ ਮਰ ਜਾਂਦਾ ਜਿੱਥੋਂ ਦਾ ਜੀ ਸਰਬਾਰ ਕਰਦਾ ਹੀ ਨਹੀਂ ਹੈ ਪੈਦਾ ਹੀ ਨਹੀਂ ਹੁੰਦਾ ਜਦ ਪੈਦਾ ਹੋਊ ਤਾਂ ਹੀ ਨਾ ਜੰਮਦਾ ਹੀ ਉੱਥੇ ਹੀ ਖਤਮ ਹੋ ਫਿਰ ਬਾਲ ਦਿੰਦਾ ਹੀ ਨਹੀਂ ਘਾਹ ਫੂਸ ਦਾ ਐਸੀ ਹੈ ਤਮ ਹਰਣ
ਬਹਿਣ ਅੱਗ
ਮਾਇਆ ਦੀ ਭੁੱਖ ਮਾਇਆ ਦੀ ਭੁੱਖ ਬਿਲਕੁਲ ਖਤਮ ਕਰੀ ਜਾਂਦੀ ਹੈ ਲਗਾਤਾਰ ਦੇਸੀ ਪੈਂਦੀ ਹੈ ਲਗਾਤਾਰ ਭੁੱਖ ਤੋਂ ਨਾਸ ਕਰੀ ਜਾਂਦੀ ਹੈ ਜਿਹੜੇ ਪਾਪ ਨੇ ਹੁਕਮ ਦਾ ਵਿਰੋਧ ਪੈਦਾ ਹੋਣਾ ਜੇ ਭੁੱਖ ਹੈ ਤਾਂ ਹੁਕਮ ਦਾ ਵਿਰੋਧ ਪੈਦਾ ਹੋਣਾ ਮਾਇਆ ਦਾ ਹੀ ਭੁੱਖ ਦਾ ਮਾਇਆ ਹੀ ਆਪਣੀ ਇੱਛਾ ਜਾਗਣੀ ਹੈ ਆਪਣੀ ਇੱਛਾ ਜਾਗਣੀ ਹੈ ਉਹ ਆਪਣੀ ਇੱਛਾ ਨੇ ਪਰਮੇਸ਼ਰ ਦੀ ਇੱਛਾ ਦਾ ਵਿਰੋਧ ਪੈਦਾ ਕਰਦੇ ਨੇ ਜੇ ਮਾਇਆ ਦੀ ਇੱਛਾ ਪੈਦਾ ਹੋਣੀ ਹੈ ਪਰਮੇਸ਼ਰ ਦੀ ਇੱਛਾ ਦਾ ਵਿਰੋਧ ਹੋ ਜਾਣਾ ਨਹੀਂ ਤਾਂ ਜੋ ਦੇਵੇ ਸੁਖਾਉ ਜੋ ਦੇਣਾ ਖਾ ਲੈ ਆਪਣੀ ਇੱਛਾ ਦਾ ਦੀ ਹੈ ਜੇ ਇੱਛਾ ਪੈਦਾ ਹੋ ਗਈ ਤਾਂ ਉਹਦੇ ਤੋਂ ਭਰੋਸਾ ਰਿਹਾ ਹੀ ਨਾ ਫਿਰ ਪਰਮੇਸ਼ਰ ਤੇ ਭਰੋਸਾ ਕਰ ਰੱਖਿਆ ਅੱਗ ਪਾਪ ਪਰਨਾਸਣ ਅੱਗ ਜਿਹੜੇ ਨੇ ਨਾ ਹੁਕਮ ਦਾ ਵਿਰੋਧ ਕਰਨ ਪਾਪ ਨੇ ਜਿਹੜੇ ਅੰਦਰ ਕਲਪਨਾ ਪੈਦਾ ਹੁੰਦੀ ਹੈ ਆਪਣੀ ਇੱਛਾ ਪੈਦਾ ਹੋਣੀ ਆਪਣਾ ਭਾਣਾ ਪੈਦਾ ਹੋਣਾ ਆਪਣਾ ਭਾਣਾ ਉਹਦਾ ਨਾਸ ਕਰੀ ਜਾਂਦੀ ਹੈ ਭਾਣਾ ਪੈਦਾ ਨੀ ਹੁੰਦੀ ਇੱਛਾ ਪੈਦਾ ਨੀ ਹੁੰਦੀ ਕਿਉਂ ਨੀ ਪੈਦਾ ਹੁੰਦੀ ਸੀ ਕਿਉਂਕਿ ਪਤਾ ਜਿਹੜੀ ਤੇਰੀ ਕਲਪਨਾ ਹੋਈ ਤੇਰਾ ਖਾਲ ਹੈ ਜਦੋਂ ਕਲਪਨਾ ਕਾਲ ਰੂਪ ਦਿਖਣ ਲੱਗ ਗਈ ਤਾਂ ਉਹਨੂੰ ਸਿਰ ਚੱਕਣ ਦਿੰਦਾ ਹੀ ਨੀ ਕਲਪਨਾ ਨੂੰ ਮਾਨ ਕਦੇ ਕਲਪਨਾ ਅੰਦਰ ਪੈਦਾ ਨੀ ਹੁੰਦਾ ਜਿੱਦਣ ਉਹਨੂੰ ਯਕੀਨ ਹੋ ਗਿਆ ਮੇਰੀ ਕਲਪਨਾ ਹੀ ਮੇਰਾ ਕਾਲ ਹੈ ਇਸ ਕਰਕੇ ਜ਼ਮੀਰ ਕਹਿੰਦਾ ਕਾਲ ਕਲਪਨਾ ਕਦੇ ਨਾ ਖਾਏ ਆਦਿ ਪੁਰਖ ਮੇ ਰਹੇ ਸਮਾਏ ਜੇ ਮਨ ਆਦਿ ਪੁਰਖ ਜੇ ਆਪਣੇ ਮੂਲ ਦੇ ਵਿੱਚ ਸਮਾਇਆ ਰਹੇ ਇਹਨੂੰ ਕਾਲ ਰੂਪੀ ਕਲਪਨਾ ਖਾ ਹੀ ਨਹੀਂ ਸਕਦੀ ਇਹਨੂੰ ਖਾਂਦੀ ਹੋਈ ਕਲਪਨਾ ਇਹਦਾ ਕਾਲ ਬਣ ਕੇ
ਠੀਕ ਹੈ ਜੀ
ਜੇ ਮਨ ਨੂੰ ਖਾਣਾ ਕਲਪਨਾ ਨਹੀਂ ਖਾਣਾ ਕਲਪਨਾ ਨਹੀਂ ਇਹਦਾ ਕਾਲ ਬਣਨਾ ਕਲਪਨਾ ਹੁਕਮ ਦਾ ਵਿਰੋਧ ਹੈ ਆਪਣਾ ਪਾਣਾ ਹੈ ਬੁਰਕੇ ਪਾਣੇ ਨਾਲ ਉਹਦਾ ਟਕਰਾਓ ਹੈ ਤਾਂ ਹੀ ਬਹੁਤ ਹੈ ਵਰਨਾ ਦੀ ਬਹੁਤ ਹੁੰਦੀ ਹੋਈ ਨੀ
ਠੀਕ ਹੈ ਜੀ ਇਹਦਾ ਆਪਾਂ ਪਦ ਸ਼ੇਰ ਕਿਵੇਂ ਕਰਾਂਗੇ ਜੀ ਦ੍ਰਿਸ਼ਟ ਧਰਤ ਤਮ ਚਰਨ ਤਮ ਹਰਨ ਦਹਿਨ ਐ ਪੜਾਂਗੇ ਅੱਗ ਪਾਪ ਪ੍ਰਨਾਸਨ ਇੱਕ ਅੱਖਰ
ਦ੍ਰਿਸ਼ਟ ਧਰਤ
ਤਮ ਹਰਨ ਦਹਿਨ ਐ ਹੋਏਗਾ ਜੀ
ਤਮ ਹਰਨ ਤੇ ਕਬੂ
ਅੱਛਾ ਫਿਰ ਦਹਿਨ ਅੱਗ ਦਹਿਨ
ਦਹਿਨ ਹਰ ਦੇਣ ਵਾਲੀ
ਹਾਂ ਦਹਿਨ ਅੱਗ ਪਾਪ ਬਿਨਾ ਪ੍ਰਨਾਸਨ ਇੱਕ ਅੱਖਰ ਹੋਏਗਾ ਫਿਰ ਅੱਗ ਪਾਪ ਪ੍ਰਨਾਸਨ
ਸਾਰਾ ਇੱਕੋ ਹੀ ਹੈ
ਅੱਛਾ ਜੀ
ਗਾਂ ਇੱਕੋ ਹੀ ਹੈ ਪ੍ਰਨਾਸਨ ਤੱਕ ਇੱਕੋ ਹੀ ਹੈਗਾ
ਹਾਂ ਜੀ ਗਾਂ ਤਾਂ ਫਿਰ ਉੱਥੇ ਫੁੱਲ ਸਟੋਪ ਹੈ
ਇੱਥੇ ਕਲਮਾ ਲਾ ਕੇ ਗਾਂ ਇੱਕੋ ਹੀ ਹੈ ਸਾਰੀ ਲੈਣ ਗਾਂ ਦੀ
ਠੀਕ ਹੈ ਜੀ